ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸਦਾ ਸਿਰਲੇਖ ਹੈ ਆਰਟ। ਆਓ ਉਸਦਾ ਦੂਸਰਾ ਅਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਵਿੱਚ ਪੜ੍ਹੀਆਂ ਕੁਝ ਸਤਰਾਂ ਨੂੰ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਤਦ ਰਸਕ ਕਿਰਤ ਦੀਆਂ ਅਨੇਕ ਅਤੇ ਸਮੂਹੀ ਕਰਾਮਾਤਾਂ ਵਿੱਚ ਬਦਲਦਾ ਹੈ, ਪਰ ਕੇਵਲ ਉਸ ਹਾਲਤ ਵਿੱਚ ਜਦ ਭਗਤੀ ਧਿਆਨੀ ਹੋਵੇ, ਸ਼ਖਸੀ ਸਮਾਧੀ ਸ਼ਖਸੀ ਹੋਵੇ, ਪਿਆਰ ਕਿਸੇ ਆਦਰਸ਼ ਮਨੁੱਖ ਦਾ ਹੋਵੇ। ਜਿਸ ਤਰ੍ਹਾਂ ਬੁੱਧ ਮਤ ਵਿੱਚ ਬੁੱਧ ਜੀ ਦਾ, ਜਿਸ ਤਰ੍ਹਾਂ ਈਸਾਈ ਮਤ ਵਿੱਚ ਈਸਾ ਜੀ ਦਾ ਅਤੇ ਸਿੱਖ ਮਤ ਵਿੱਚ ਗੁਰੂ ਸਾਹਿਬਾਨ ਦਾ, ਬਿਨਾਂ ਇਸ ਉੱਚੀ ਦਿਵਯ ਗੁਰਮੁਖ ਦੀ ਪੂਜਾ ਦੇ, ਧਿਆਨ ਦੇ, ਸਿਮਰਨ ਦੇ, ਨਾਮ ਦੇ ਆਰਟ ਨਹੀਂ ਉਪਜਦਾ। ਨਿਰਗੁਣ ਬ੍ਰਹਮ ਦਾ ਧਿਆਨ ਜਿਸ ਤਰ੍ਹਾਂ ਦੇ ਪੁਰਾਣੇ ਬ੍ਰਾਹਮਣਾਂ ਨੇ ਚਲਾਇਆ, ਸ਼ੂਨਯ ਦਾ ਧਿਆਨ ਹੈ। ਉੱਥੇ ਨਾਮ ਰੂਪ ਮਿੱਥਿਆ ਹੋਇਆ, ਉੱਥੇ ਦੇਵੀ ਦੇਵਤਾ ਸੋਹਣਾ ਕੋਜਾ ਹੋਇਆ ਹੀ ਕੋਈ ਨਾ, ਉੱਥੇ ਆਰਟ ਨਹੀਂ ਉਪਜਦਾ, ਨਾ ਕਿਰਤ ਉਪਜਦੀ ਹੈ। ਉੱਥੇ ਆਲਸ, ਮੌਤ ਅਤੇ ਅਪੇਖਿਆ ਆਦਿ ਸ਼ਖਸੀ ਔਗੁਣ ਅਤੇ ਕੌਮੀ ਮੌਤ ਆਉਂਦੀ ਹੈ। ਬ੍ਰਾਹਮਣਾਂ ਦੇ ਨਿਰਗੁਣ ਬ੍ਰਹਮ ਦੇ ਫਿਲਾਸਫੀ ਦੇ ਚਿੰਤਕ ਕਰਕੇ ਹੀ ਬੁੱਧ ਦੇਵ ਦਾ ਧਿਆਨ ਇਸ ਮੁਲਕ ਵਿੱਚ ਨਾ ਠਹਿਰ ਸਕਿਆ, ਉਹ ਇਸ ਚੌਗਿਰਦੇ ਵਿੱਚ ਜੀ ਨਹੀਂ ਸਕਿਆ। ਈਸਾ ਅਤੇ ਉਹਦੇ ਹਵਾਰੀਆਂ ਨੇ ਪੈਲਸਟੀਨ ਵਿੱਚ ਜਾ ਪਨੀਰੀ ਗੱਡੀ ਅਤੇ ਯੂਰਪ ਵਿੱਚ ਥੋੜ੍ਹੇ ਚਿਰ ਲਈ ਉਹ ਬੁੱਧ ਦੇਵ ਦੀ ਸ਼ਖਸੀ ਭਗਤੀ ਵਾਲਾ ਰਸ ਸਿੰਜਰਿਆ ਅਤੇ ਇਟਲੀ ਦਾ ਆਰਟ ਉਪਜਿਆ, ਅਤੇ ਮੁੜ ਪੰਜਾਬ ਦੀ ਧਰਤੀ ਵਿੱਚ ਗੁਰੂ ਸਾਹਿਬਾਨ ਨੇ ਉਹ ਨਾਮ ਸਿਮਰਨ ਅਤੇ ਸ਼ਖਸੀ ਧਿਆਨ ਅਨੰਤ ਪਿਛੋਕੜ ਨੂੰ ਸਾਹਮਣੇ ਉੱਘਾ ਕਰਕੇ ਆਦਿ ਕੀਤਾ। ਇਸ ਅਨੰਤ ਦੀ ਪਿਛੋਕੜ ਨਾਲ ਸ਼ਖਸੀ ਧਿਆਨ ਅਨੰਤ ਨੂੰ ਸੰਭਾਲ ਸਕਦਾ ਹੈ, ਪਰ ਬ੍ਰਾਹਮਣਾਂ ਅਤੇ ਬ੍ਰਹਮ ਆਦਿ ਦੇ ਪੁਰਾਣੇ ਫਲਸਫੇ ਨੇ ਗੁਰੂ ਸਾਹਿਬਾਨ ਦੇ ਬਾਗ ਨੂੰ ਉੱਗਣ ਹੀ ਨਾ ਦਿੱਤਾ। ਕੁਛ ਦੇਸ਼ ਦੇ ਰਾਜਿਆਂ ਨੇ ਸਿੱਖੀ ਨੂੰ ਮਾਰਿਆ ਅਤੇ ਅੰਦਰੋਂ ਬ੍ਰਾਹਮਣਾਂ ਦੇ ਸ਼ਾਸਤਰਾਂ ਨੇ ਜ਼ਹਿਰ ਦਿੱਤਾ। ਹੁਣ ਆਸ਼ਾ ਹੈ ਜੇ ਗੁਰੂ ਸਾਹਿਬਾਨ ਦੇ ਨਾਮ ਲੇਵਾ ਜਾਪਾਨ, ਨਵੇਂ ਜਾਪਾਨ ਦੇ ਨਹੀਂ, ਉੱਥੇ ਵੀ ਹੁਣ ਉਹ ਗੱਲ ਪੱਛਮੀ ਮੁਲਕਗੀਰੀ ਅਤੇ ਡਾਲਰ ਪੂਜਾ ਦੇ ਖੋਰੇਪਨ ਨੇ ਸ਼ਾਇਦ ਗੁੰਮ ਕਰ ਦੇਣੀ ਹੈ, ਅਤੇ ਇਟਲੀ ਦੇ ਪੁਰਾਣੇ ਜੀਵਨ ਅਤੇ ਆਰਟ ਨੂੰ ਅਨੁਭਵ ਕਰਕੇ ਉਸ ਦੀ ਮਗਰ ਸ਼ਾਇਦ ਗੁਰੂ ਸਾਹਿਬਾਨ ਦਾ ਸਜਰਾ ਅਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ ਆਰਟ ਅਤੇ ਮਜ਼ਹਬ ਸਮਝ ਸਕਣ 'ਤੇ ਹੋ ਸਕਦਾ ਹੈ ਕਿ ਉਹਨਾਂ ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ ਆਦਰਸ਼ ਦੁਨੀਆਂ ਨੂੰ ਦੱਸ ਸਕਣ। ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਅਤੇ ਪਿਆਰ ਅਤੇ ਭਗਤੀ ਦੀ ਲੋੜ ਹੈ। ਇਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇੱਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸਕਦੇ ਹਾਂ। ਫਿਰ ਦੁਹਰਾ ਦੇਈਏ, ਗੁਰੂ ਸਾਹਿਬਾਨ ਦਾ ਸਜਰਾ ਅਤੇ ਨਵੇਂ ਜ਼ਮਾਨੇ ਦਾ ਕੁਦਰਤ ਦਾ ਆਰਟ ਅਤੇ ਮਜ਼ਹਬ ਸਮਝ ਸਕਣ 'ਤੇ ਹੋ ਸਕਦਾ ਹੈ ਕਿ ਉਹਨਾਂ ਗੰਭੀਰ ਜੀਵਨ ਦੇ ਰਾਜ਼ਾਂ ਨੂੰ ਲੱਭ ਕੇ ਗੁਰੂ ਸਾਹਿਬਾਨ ਦੇ ਆਦਰਸ਼ ਦੁਨੀਆਂ ਨੂੰ ਦੱਸ ਸਕਣ। ਪਰ ਬੜੀ ਹੀ ਸਮੂਹਾਂ ਦੀਆਂ ਕੌਮਾਂ ਦੀ ਤਿਆਰੀ ਅਤੇ ਪਿਆਰ ਅਤੇ ਭਗਤੀ ਦੀ ਲੋੜ ਹੈ। ਇਕੱਲਾ ਦੁਕੱਲਾ ਜੇ ਸਮਝਿਆ ਵੀ ਤਦ ਗੁਰੂ ਸਾਹਿਬਾਨ ਦੇ ਆਦਰਸ਼ ਇੱਕ ਵਿੱਚ ਨਹੀਂ ਸਮੂਹਾਂ ਵਿੱਚ ਖਿੜ ਸਕਦੇ ਹਨ। ਸ਼ਾਇਦ ਨਿਰੋਲ ਬੁੱਧ ਦੇ ਨਿਰਵਾਣ ਬਿਰਛ ਵਾਂਗ ਗੁਰਸਿੱਖੀ ਦਾ ਬਿਰਛ ਵੀ ਕਿਸੇ ਨਵੇਂ ਸਮੁੰਦਰ ਥੀ ਜੰਮੇ, ਮੁਲਕ ਵਿੱਚ ਕੋਈ ਟਾਹਣ ਫੁੱਲ ਲਿਆ ਕੇ ਮੁੜ ਦੁਨੀਆਂ ਨੂੰ ਨਿਹਾਲ ਕਰ ਸਕੇ। ਏਸ਼ੀਆ ਦੇ ਆਰਟ ਅਥਵਾ ਰਸਕ ਕਿਰਤ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਧਿਆਨ ਦੇ ਸਿੱਧਕ ਵਿੱਚ ਇਹ ਪੱਕਾ ਪ੍ਰਤੀਤ ਹੋਵੇ ਕਿ ਦੇਵੀ ਦੇਵਤਿਆਂ ਦੀ ਦੁਨੀਆ ਹੈ। ਬੁੱਧ ਦੇਵ ਜੀ ਦਾ ਸਵਰਗ ਜਿੱਥੇ ਬੁੱਧ ਆਦਿ ਜੁਗਾਦ ਰਹਿੰਦੇ ਹਨ, ਅਥਵਾ ਗੁਰੂ ਸਾਹਿਬਾਨ ਦਾ ਪਰਲੋਕ ਜਿੱਥੇ ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਰ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਮਰੇ ਨਠਾ ਗਏ ਜਾਏ। ਮੁੜ ਉਹ ਸੋਹਣੇ ਧਿਆਨ ਸਿੱਧ ਹੋ ਸਾਡੇ ਦਿਲਾਂ ਦੇ ਆਕਾਸ਼ ਵਿੱਚ ਆਉਣ ਸਾਨੂੰ ਆਪਣੀਆਂ ਸੋਹਣੀਆਂ ਸੂਰਤਾਂ ਨਾਲ ਠੰਡ ਪਾਉਣ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਅਤੇ ਉਹਨਾਂ ਦੇ ਰੂਪ ਰਾਗ ਰੰਗ ਸਾਡੀ ਸੁਰਤ ਨੂੰ ਭਰਨ, ਸਾਡੀ ਸੁਰਤ ਉਹ ਰੂਪ ਦੇ ਸਮੁੰਦਰਾਂ ਨੂੰ ਆਪਣੇ ਅੰਦਰ ਸਮਾਵੇ। ਸਦੀਆਂ ਤੱਕ ਇਹ ਵਾਕਫੀਅਤ ਪੂਰਨ ਹੋਵੇ ਅਤੇ ਫੁੱਟ ਫੁੱਟ ਕੇ ਪਦਮ ਦੇ ਫੁੱਲਾਂ ਵਾਂਗ ਫਿਰ ਉਹ ਖੁਸ਼ੀ ਰਸ ਦੇ ਧਿਆਨ ਮੂਰਤਾਂ ਸਾਡੇ ਅੰਦਰੋਂ ਬਾਹਰ ਆ ਕੇ ਸਾਡੇ ਰਹਿਣ ਵਾਲੇ ਸਥਾਨਾਂ ਮੁਲਕਾਂ ਨੂੰ ਅਨੇਕਾਂ ਰੂਪਾਂ ਦੇ ਸ਼ਿੰਗਾਰ ਨਾਲ ਸ਼ਿੰਗਾਰਨ। ਇਹਨਾਂ ਦਰਸ਼ਨਾਂ ਸਮਾਧੀਆਂ ਰਸਾਂ ਨਾਲ ਸਾਡੀ ਹੱਡੀ ਮਾਸ ਮਿੱਝ ਧਿਆਨ ਵਿੱਚ ਵਸੇ। ਰੂਪ ਨਾਮ ਰਸ ਗੰਧ ਸਪਰਸ਼ ਦੇ ਉੜਕ ਦਿਵੇ ਸੁੱਖਾਂ ਨਾਲ ਦਿਵੇ ਹੋਵਣ ਜੇ ਦਿਲ ਦੀ ਵਸਤੀ ਵਸੇ। ਪਰੀਆਂ ਦੇਵੀ ਦੇਵਤਿਆਂ ਦੀ ਚਹਿਲ ਕਿਰਤ ਦੀ ਖੇਡ ਸਦੀਆਂ ਤੱਕ ਸਾਨੂੰ ਲੁਕਾਈਆਂ ਡੋਡੀਆਂ ਵਾਂਗ ਜੋਬਨ ਦਾ ਰੰਗ ਦੇ ਕੇ ਇੱਕ ਬਸੰਤ ਦੇ ਦਿਨ ਸਾਨੂੰ ਖਿੜੇ ਕਵਲਾਂ ਵਾਂਗ ਗੁਲਾਬਾਂ ਵਾਂਗ ਬਾਹਰ ਕੱਢੇ। ਇਹ ਪਤਾ ਨਹੀਂ ਕਿ ਉਹ ਬਾਹਰ ਨਿਕਲਣਾ ਹੈ ਕਿ ਹੋਰ ਅੰਤਰੀ ਵਿੱਚ ਜਾ ਕੇ ਰੱਬ ਨਾਲ ਇੱਕ ਆਉਣਾ ਹੈ। ਗੁਲਾਬ ਦਾ ਖਿੜਿਆ ਫੁੱਲ ਤਾਂ ਮੰਜ਼ਲੇ ਮਕਸੂਦ 'ਤੇ ਪਹੁੰਚ ਗਿਆ, ਪਰ ਬਣਾਂ ਨੂੰ, ਬਾਗਾਂ ਨੂੰ, ਪਰਬਤਾਂ ਨੂੰ, ਦਰਿਆਵਾਂ ਨੂੰ, ਧਰਤ ਨੂੰ, ਆਕਾਸ਼ ਨੂੰ, ਇਹਨਾਂ ਸਮੂਹਾਂ ਨੂੰ ਤਾਂ ਆਦਮੀਆਂ ਧਿਆਨ ਸਥਿਤ ਰਸਕਾਂ ਨੇ ਪਹੁੰਚਾਉਣਾ ਹੈ। ਅਤੇ ਤੀਸਰੀ ਗੱਲ ਇਹ ਹੈ ਕਿ ਸਰੀਰ ਅਤੇ ਸਰੀਰਕ ਜੀਵਨ ਨੂੰ ਸੁੱਚਾ, ਸੱਚਾ, ਸੁਥਰਾ, ਸੋਹਣਾ ਬਣਾਉਣ ਲਈ ਅੰਦਰ ਇੱਕ ਬੇਚੈਨੀ ਹੋਵੇ ਕਿ ਸ਼ਹਿਰ ਸਾਡੇ ਹਰਿਮੰਦਰ ਹੋਣ, ਬਨ ਸਾਡੇ ਨੰਦਨ ਬਾਗ ਹੋਣ, ਪਰਬਤ ਸਾਡੇ ਭਰਾ ਹੋਣ ਅਤੇ ਰਾਹ ਸਾਡੇ ਪਿਆਰੇ ਦੇ ਦੇਸ਼ ਅਥਵਾ ਨਿਰਵਾਣ ਸੁੱਖ ਨੂੰ ਲੈ ਜਾਣ ਵਾਲੇ ਹੋਣ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੇ ਕਿਸਮ ਦੀ ਮੈਲ, ਮੰਦਪੁਣਾ, ਕਰੂਪਤਾ, ਕੋਝ ਸਹਾਰ ਨਾ ਸਕੇ, ਇਮਾਰਤ ਭੱਦੀ ਜਿਹੀ, ਭੈੜੀ ਜਿਹੀ ਬਣਾ ਨਾ ਸਕੇ, ਗਲੀ ਗੰਦੀ ਹੋ ਨਾ ਸਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ, ਨਿਰੀ ਆਪਣੀ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਵੀ ਸੋਹਣਾ ਚਮਕੇ। ਫਿਰ ਦੁਹਰਾ ਦੇਈ, ਸਾਡੇ ਅੰਦਰ ਨਾਜ਼ਕ ਖਿਆਲੀ ਹੋਵੇ ਜਿਹੜੀ ਕਿਸੇ ਕਿਸਮ ਦੀ ਮੈਲ, ਮੰਦਪੁਣਾ, ਕਰੂਪਤਾ, ਕੋਝ ਸਹਾਰ ਨਾ ਸਕੇ, ਇਮਾਰਤ ਭੱਦੀ ਜਿਹੀ, ਭੈੜੀ ਜਿਹੀ ਬਣਾ ਨਾ ਸਕੇ, ਗਲੀ ਗੰਦੀ ਹੋ ਨਾ ਸਕੇ, ਅੰਦਰ ਗੰਦ ਮੰਦ ਨਾ ਹੋਵੇ, ਬਾਹਰ ਨਾ ਹੋਵੇ, ਸਰਲਤਾ ਅੰਦਰ, ਸਾਦਗੀ ਬਾਹਰ, ਨਿਰੀ ਆਪਣੇ ਸਰੀਰ ਦੀ ਪੋਚਾ ਪਾਚੀ ਨਾ ਹੋਵੇ, ਸ਼ਹਿਰ ਦਾ ਸਰੀਰ ਵੀ ਸੋਹਣਾ ਚਮਕੇ, ਲਕੀਰ ਕੋਈ ਵਾਹੀ ਨਾ ਜਾਵੇ ਜਿਹੜੀ ਉਸ ਪਿਆਰੇ ਵੱਲ ਨਾ ਜਾਵੇ। ਸਾਡੀ ਜਾਤੀ ਦੇ ਤੀਰਥ ਵੇਖੋ ਤਦ ਉਹ ਗੰਦੇ, ਸ਼ਹਿਰ ਗੰਦੇ, ਘਰ ਗੰਦੇ, ਸੁਭਾਅ ਗੰਦੇ, ਰਹਿਣ ਬਹਿਣ ਹੈਵਾਨਾਂ ਵਾਲਾ, ਅਤੇ ਉੱਥੇ ਆਰਟ ਕਿਸ ਤਰ੍ਹਾਂ ਆ ਸਕਦਾ ਹੈ? ਆਰਟ ਜੀਵਨ ਦਾ ਬੇਚੈਨ, ਬੇਹਬਲ ਜਿਹਾ, ਭੈੜੀ ਛੋ ਕੋਈ ਸਹਿ ਨਾ ਸਕਣ ਵਾਲਾ ਕਰਤਾਰੀ ਉਪਜਾਊ ਸੁਭਾਅ ਹੈ। ਪਰ ਜਿੱਥੇ ਜੀਵਨ ਥੀ ਅਪੇਖਿਆ ਸਿਖਾਈ ਜਾਏ, ਸ਼ਕਤੀ ਮੌਤ ਦਾ ਨਾਮ ਹੋਵੇ, ਸੋਹਣਾ ਹੀ ਕੋਈ ਨਾ ਹੋਵੇ, ਰੱਬ ਵੀ ਇੱਕ ਸ਼ੇਸ਼ ਸ਼ੂਨਿਆ ਹੋਵੇ, ਉੱਥੇ ਜੀਵਨ ਦੀ ਇਹ ਕਿਰਿਆ ਅਸਲ ਵਿੱਚ ਆ ਨਹੀਂ ਸਕਦੀ। ਜੇ ਆਵੇ ਤਦ ਕੋਈ ਸੋਹਣਪ ਨੂੰ ਨਹੀਂ ਉਪਜਾ ਸਕਦੀ। ਏਸ਼ੀਆ ਦਾ ਆਰਟ ਬੁੱਧ ਦੇਵ ਦੇ ਸਾਏ ਹੇਠ ਪਲਿਆ, ਵੱਡਾ ਹੋਇਆ ਅਤੇ ਜੀ ਰਿਹਾ ਹੈ। ਤਿੱਬਤ ਅਤੇ ਚੀਨ ਵਿੱਚ ਤਾਂ ਆਰਟ ਹੋਵੇ ਥੋੜ੍ਹਾ ਜਿਹਾ, ਤਿੱਬਤ ਦੇ ਆਸਰੇ ਕਸ਼ਮੀਰ ਵਿੱਚ ਵੀ ਹੋਵੇ, ਪਰ ਹਿੰਦੁਸਤਾਨ ਵਿੱਚ ਕੋਈ ਰੂਪ ਨਾ ਕਣਨ ਹੋਣ। ਅਤੇ ਜੇ ਮਥੁਰਾ ਦੇ ਮੰਦਰਾਂ ਵਿੱਚ ਕ੍ਰਿਸ਼ਨ ਦੀ ਪੂਜਾ ਵੀ ਹੋਵੇ ਤਾਂ ਕੋਈ ਸੋਹਣੇ ਬੁੱਤ ਨਾ ਤਰਾਸ਼ੇ ਜਾਣ, ਭੈੜੇ ਜੇ, ਕਾਲੇ ਜੇ, ਭੱਦੇ ਜੇ, ਜਰਮਨੀ ਦੇ ਬਣੇ ਚਿੱਤਰ ਅਤੇ ਪੱਥਰ ਦੀਆਂ ਮੂਰਤੀਆਂ ਸਾਡੇ ਦੇਵੀ ਦੇਵਤੇ ਹੋਣ। ਇਹ ਸਭ ਕੁਛ ਦੱਸਦਾ ਹੈ ਕਿ ਸਾਡੀ ਸੁਰਤ ਧਿਆਨੀ ਰਸਥੀ ਖਾਲੀ ਹੈ, ਸ਼ਖਸੀ ਪੂਜਾ ਥੀ ਵਾਂਝੀ ਹੋਈ ਹੈ। ਸਾਨੂੰ ਉੱਕੇ ਆਰਟ ਆਦਰਸ਼ ਦਿਸੀ ਕਿਸ ਤਰ੍ਹਾਂ ਸਕਦੇ ਹਨ ਅਤੇ ਬੁੱਧ ਮਤ ਜੈਸੇ ਆਰਟਿਸਟਿਕ ਪਿਆਰ ਸਾਡੀ ਵਰਤਣ ਵਿੱਚ ਕਿਸ ਤਰ੍ਹਾਂ ਆ ਸਕਦੇ ਹਨ, ਅਤੇ ਜੇ ਕੁਛ ਸੀ ਕਦੀ ਤਦ ਉਹ ਹੋ ਚੁੱਕੀ ਕੋਈ ਸ਼ਾਨ ਸੀ। ਉਹ ਕਾਕੁਰਾ ਲਿਖਦਾ ਹੈ, ਅਸ਼ੋਕ ਦੀ ਉੱਚੀ ਸ਼ਾਨ ਅਤੇ ਪਾਤਸ਼ਾਹੀ ਜੋ ਏਸ਼ੀਆ ਦੇ ਬਾਦਸ਼ਾਹਾਂ ਦਾ ਇੱਕ ਆਦਰਸ਼ ਨਮੂਨਾ ਹੈ, ਜਿਹਦੇ ਅਹਿਕਾਮ ਐਂਟੀਆਕ ਅਤੇ ਅਲੈਗਜ਼ੈਂਡਰਾ ਦੇ ਮਹਾਰਾਜਿਆਂ ਥੀ ਆਪਣੀ ਈਨ ਮਨਾਉਂਦੇ ਹਨ। ਅੱਜ ਤਕਰੀਬਨ ਅਸੀਂ ਪਾਰੂਵਤ ਅਤੇ ਬੁੱਧ ਗਿਆ ਦੇ ਕਿਰ ਕਿਰ ਕਰਦੇ ਪੱਥਰਾਂ ਵਿੱਚ ਭੁੱਲ ਚੁੱਕੇ ਹਾਂ। ਵਿਕਰਮਾਦਿੱਤ ਦਾ ਜਵਾਹਰਾਤ ਨਾਲ ਸਜਿਆ ਦਰਬਾਰ ਬਸ ਇੱਕ ਗੁੰਮ ਗਿਆ ਸੁਫਨਾ ਹੈ, ਐਸਾ ਗੁੰਮਿਆ ਹੈ ਕਿ ਕਾਲੀਦਾਸ ਦਾ ਕਾਵਿ ਵੀ ਚੇਤੀ ਨਹੀਂ ਕਰਾ ਸਕਦਾ। ਅਤੇ ਅਸੀਂ ਅਜਾਤਾਂ ਦੀਆਂ ਮੁੱਸੀਆਂ ਦੀਵਾਰਾਂ ਵਿੱਚ ਇੱਕ ਗੁਜ਼ਰ ਗਈ ਸ਼ਾਨ ਨੂੰ ਟੋਲਦੇ ਹਾਂ, ਜਾਂ ਇਲੋਰਾ ਦੇ ਦੁਖਤ ਬੁੱਧਾਂ ਵਿੱਚ, ਜਾਂ ਪਹਾੜਾਂ ਵਿੱਚ ਉਕਰੇ ਓੜੀਸਾ ਦੇ ਚਿੱਤਰਾਂ ਦੀਆਂ ਚੁੱਪ ਆਹਾਂ ਵਿੱਚ, ਅਤੇ ਜਾਂ ਹਵਾਸ ਨਾਲ ਅਸੀਂ ਪੁਰਾਣੇ ਆਰਟ ਨੂੰ ਹਿੰਦੁਸਤਾਨ ਦੇ ਇੱਕ ਸੋਹਣੇ ਘਰੋਗੀ ਜੀਵਨ ਵਿੱਚ ਚਮਕ ਦੇ ਬਰਤਨਾਂ ਦੇ ਰੂਪ ਵਿੱਚ, ਜਿਨ੍ਹਾਂ ਵਿੱਚ ਸੋਹਣਪ ਉਦਾਸੀਨ ਵੈਰਾਗੀ ਹੋ ਕੇ ਮਜ਼ਹਬ ਨਾਲ ਆਲਿੰਗਣ ਕਰ ਰਹੀ ਹੈ, ਵੇਖਦੇ ਹਾਂ ਕੁਛ ਬਾਕੀ ਨਹੀਂ ਰਿਹਾ। ਬ੍ਰਾਹਮਣਾਂ ਨੇ ਅੰਦਰੋਂ ਟਿਕਾ ਦਿੱਤਾ ਅਤੇ ਬਾਹਰ ਵੀ ਆਏ ਵੰਡਾਲਾਂ ਨੇ ਸਾਨੂੰ ਬਾਹਰੋਂ ਮਾਰਿਆ। ਇਸ ਪਿਛੋਕੜ ਨੂੰ ਕਾਇਮ ਕਰਦੇ ਹੋਏ ਏਸ਼ੀਆ ਦੇ ਆਰਟ ਨੂੰ ਉਕਾਕੋਰਾ ਸੋਹਣੇ ਅੱਖਰਾਂ ਵਿੱਚ ਇਉਂ ਦੱਸਦਾ ਹੈ, ਆਰਟ ਇਉਂ ਮਜ਼ਹਬ ਦਾ ਇੱਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਜਾਂ ਉਹ ਖਿਣ ਹੈ ਜਿਸ ਵਿੱਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤਰਾ ਵਿੱਚ ਜਾਂਦੀ ਠਹਿਰ ਜਾਂਦੀ ਹੈ ਅਤੇ ਬੜੀ ਮਮਤਾ ਨਾਲ ਮੁੱਕ ਚੁੱਕ ਕੇ ਪਿੱਛੇ ਨੂੰ ਵੇਖਦੀ ਹੈ ਅਤੇ ਧੁੰਦਲੇ ਜੇ ਅੱਗੇ ਨੂੰ ਲੋਚਦੀ ਹੈ। ਦਿਸਣ ਵਾਲੇ ਦਿਸਦੇ ਕਿਸੇ ਅਣਖੁੱਲੇ ਜੇ ਰਾਸ ਦੇ ਇਸ਼ਾਰੇ ਮਾਤ ਦਾ ਸੁਫਨਾ, ਇਸ ਥੀ ਵੱਧ ਕੋਈ ਠੋਸ ਚੀਜ਼ ਨਾ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ ਇਸ ਉੱਚੇ ਸੱਚ ਦੀ ਉੱਤਮਤਾ ਥੀ ਘੱਟ ਨਾ। ਫਿਰ ਆਪ ਜੋਸ਼ ਵਿੱਚ ਆਏ ਲਿਖਦੇ ਹਨ, ਕੁਦਰਤ ਦੇ ਉਹ ਕਾਵਿਅ ਟੁਕੜੇ ਜਿੱਥੇ ਉਹ ਆਪਣਾ ਆਤਮ ਸੁਹਣਪ ਰਾਗ ਗਾਉਂਦੀ ਹੈ, ਕਾਲੇ ਬੱਦਲ ਵਿੱਚ ਸੁੱਤੇ ਬਿਜਲੀ ਦੇ ਸ਼ਰਾਰੇ, ਦਿਓਦਾਰਾਂ ਅਤੇ ਚੀਲਾਂ ਦੇ ਜੰਗਲ ਦੀ ਬਲਵਾਨ ਚੁੱਪ, ਤਲਵਾਰ ਦੀ ਉਹ ਨਾ ਕੰਪਾਏਮਾਨ ਸਤੋ ਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕਵਲ ਫੁੱਲ ਦੀ ਉਹ ਪ੍ਰਿਭ ਜੋਤ ਪਵਿੱਤਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸਵਾਸ, ਕੁਵਾਰੀ ਕੰਨਿਆਂ ਦੇ ਕੁਵਾਰੀ ਪੋਸ਼ਾਕਾਂ ਉੱਪਰੋਂ ਪੁੰਨੇ ਪਿੱਛੇ ਜਾਣ ਦੇਣ ਵਾਲੀ ਬਹਾਦਰੀ ਦੇ ਬੇਗੁਨਾਹ ਖੂਨ ਦੇ ਰਾਗ, ਵੀਰ ਵਰਿਆਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੋਰੇ ਅਥਰੂ ਜੰਗ ਦੇ ਮਿਲਵੇਂ ਦਰਦ ਅਤੇ ਡਰ, ਕਿਸੇ ਵੱਡੀ ਸ਼ਾਨ ਦੀ ਢਹਿਣ ਵੇਲੇ ਦੀ ਫਿੱਕੀ ਪੈਣ ਦੀ ਰੋਸ਼ਨੀ, ਇਹ ਸਭ ਆਰਟਿਸਟ ਦੀ ਸੁਰਤ ਦੀ ਚਿੰਨ੍ਹ ਅਤੇ ਅੰਦਾਜ਼ ਹਨ, ਜਿਨ੍ਹਾਂ ਵਿੱਚ ਰਸਿਕ ਕਰਤਾਰ ਦੀ ਸੁਰਤ ਦੀ ਚਿੰਨ੍ਹ ਅਤੇ ਅੰਦਾਜ਼ ਹਨ, ਜਿਨ੍ਹਾਂ ਵਿੱਚ ਰਸਿਕ ਕਰਤਾਰ ਦੀ ਸੁਰਤ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਅਤੇ ਆਪਣੇ ਦਰਸ਼ਨ ਕਰਾਉਣ ਵਾਲੇ ਹੱਥਾਂ ਨਾਲ ਉਸ ਪਰਦੇ ਨੂੰ ਪਰੇ ਕਰਦੀ ਹੈ ਜਿਸ ਪਰਦੇ ਵਿੱਚ ਜਗਤ ਦਾ ਰੂਹ ਛੁਪਿਆ ਹੋਇਆ ਹੈ। ਫਿਰ ਦੁਹਰਾ ਦੇਈ, ਕੁਦਰਤ ਦੇ ਉਹ ਕਾਵਿਅ ਟੁਕੜੇ ਜਿੱਥੇ ਉਹ ਆਪਣਾ ਆਤਮ ਸੁਹਣਪ ਰਾਗ ਗਾਉਂਦੀ ਹੈ, ਕਾਲੇ ਬੱਦਲ ਵਿੱਚ ਸੁੱਤੇ ਬਿਜਲੀ ਦੇ ਸ਼ਰਾਰੇ, ਦਿਓਦਾਰਾਂ ਅਤੇ ਚੀਲਾਂ ਦੇ ਜੰਗਲਾਂ ਦੀ ਬਲਵਾਨ ਚੁੱਪ, ਤਲਵਾਰ ਦੀ ਉਹ ਨਾ ਕੰਪਾਏਮਾਨ ਸਤੋ ਗੁਣਤਾ, ਕਾਲੇ ਪਏ ਪਾਣੀਆਂ ਵਿੱਚ ਉੱਠਦੇ ਕਵਲ ਫੁੱਲ ਦੀ ਉਹ ਪ੍ਰਿਭ ਜੋਤ ਪਵਿੱਤਰਤਾ, ਉਹ ਪਦਮ ਦੇ ਫੁੱਲਾਂ ਦਾ ਤਾਰਿਆਂ ਵਾਲਾ ਸਵਾਸ, ਕੁਵਾਰੀ ਕੰਨਿਆਂ ਦੇ ਕੁਵਾਰੀ ਪੋਸ਼ਾਕਾਂ ਉੱਪਰੋਂ ਪੁੰਨੇ ਪਿੱਛੇ ਜਾਣ ਦੇਣ ਵਾਲੀ ਬਹਾਦਰੀ ਦੇ ਬੇਗੁਨਾਹ ਖੂਨ ਦੇ ਰਾਗ, ਵੀਰ ਵਰਿਆਮ ਪੁਰਸ਼ ਦੇ ਆਪਣੀ ਬੁੱਢੀ ਉਮਰ ਵਿੱਚ ਕੋਰੇ ਅਥਰੂ, ਜੰਗ ਦੇ ਮਿਲਵੇ ਦਰਦ ਅਤੇ ਡਰ, ਕਿਸੇ ਵੱਡੀ ਸ਼ਾਨ ਦੀ ਢਹਿਣ ਵੇਲੇ ਦੀ ਫਿੱਕੀ ਪੈਣ ਦੀ ਰੋਸ਼ਨੀ, ਇਹ ਸਭ ਆਰਟਿਸਟ ਦੀ ਸੁਰਤ ਦੀ ਚਿੰਨ੍ਹ ਅਤੇ ਅੰਦਾਜ਼ ਹਨ, ਜਿਨ੍ਹਾਂ ਵਿੱਚ ਰਸਕ ਕਰਤਾਰ ਦੀ ਸੁਰਤ ਦੀ ਚਿੰਨ੍ਹ ਅਤੇ ਅੰਦਾਜ਼ ਹਨ, ਜਿਨ੍ਹਾਂ ਵਿੱਚ ਰਸਕ ਕਰਤਾਰ ਦੀ ਸੁਰਤ ਪਹਿਲਾਂ ਚੁੱਭੀ ਮਾਰ ਕੇ ਫਿਰ ਉੱਪਰ ਆਉਂਦੀ ਹੈ ਅਤੇ ਆਪਣੇ ਦਰਸ਼ਨ ਕਰਾਉਣ ਵਾਲੇ ਹੱਥਾਂ ਨਾਲ ਉਸ ਪਰਦੇ ਨੂੰ ਪਰੇ ਕਰਦੀ ਹੈ ਜਿਸ ਪਰਦੇ ਵਿੱਚ ਜਗਤ ਦਾ ਰੂਹ ਛੁਪਿਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।